ਬੜਾ ਝੱਖੜ ਚੁੱਲ ਰਿਹਾ, ਹਨੇਰੀ ਰਾਤ ਹੈ, ਪਾਂਧੀ ਤੁਰੇ ਜਾ ਰਹੇ ਨੇ, ਰਸਤੇ ਦੇ ਨਵਾਕਫ ਹਨ, ਕਿੱਥੇ ਜਾਣਾ ਹੈ ਕੋਈ ਇਲਮ ਨਹੀਂ, ਬਸ ਗੁਰੂ ਆਸੇ ਤੁਰੇ ਜਾ ਰਹੇ ਨੇ। ਝਾੜੀਆਂ ਰੁੱਖਾਂ ਟਿੱਬਿਆਂ ਫਲਾਂ ਨੂੰ ਲੰਘਦੇ ਹੋਏ ਆਖਿਰਕਾਰ ਦਿਨ ਦੇ ਚੜਾ ਤੋਂ ਕਾਫੀ ਚਿਰ ਪਹਿਲਾਂ ਦਰਿਆ ਰਾਵੀ ਦੇ ਕੰਢੇ ਤੇ ਪਹੁੰਚੇ। ਇੱਥੇ ਆ ਕੇ ਰਾਣੀ ਨੇ ਚੀਕਾਂ ਨਿਕਲ ਗਈਆਂ, ਉਸਨੇ ਰੋਕ ਕੇ ਆਖਿਆ, ਮੇਰੇ ਸਰਤਾਜ, ਮੈਂ ਤੁਹਾਡੇ ਰਸਤੇ ਦੀ ਰੋਕ ਬਣ ਰਹੀ ਹਾਂ। ਉਹਦੇ ਬੱਚਾ ਹੋਣ ਵਾਲਾ ਸੀ। ਔਰਤ ਨੂੰ ਉਸ ਘੜੀ ਆਰਾਮ ਚਾਹੀਦਾ, ਸੁੱਖ ਚਾਹੀਦਾ ਹੈ, ਲੇਕਿਨ ਇਹ ਘੋੜੇ ਦੀ ਅਸਵਾਰੀ ਤੇ ਬੈਠੀ ਹੋਈ, ਦੁਸ਼ਮਣਾਂ ਦਾ ਡਰ, ਹਨੇਰੀ ਰਾਤ, ਜ਼ਿੰਦਗੀ ਦਾ ਖਤਰਾ, ਇਹਨੂੰ ਜਨਮ ਪੀੜਾਂ ਸ਼ੁਰੂ ਹੋ ਗਈ। ਆਪਣੇ ਪਤੀ ਕੰਵਰ ਕਸ਼ਮੀਰਾ ਸਿੰਘ ਨੂੰ ਕਹਿਣ ਲੱਗੀ, ਸਰਦਾਰ ਜੀ, ਮੇਰੀ ਵਜ੍ਹਾ ਕਰਕੇ ਤੁਸੀਂ ਮੁਸੀਬਤ ਵਿਚ ਹੋ, ਨਾ ਤੁਸੀਂ ਦੌੜ ਸਕਦੇ ਹੋ, ਨਾ ਮੈਨੂੰ ਛੱਡ ਸਕਦੇ ਹੋ, ਇਹ ਦਰਿਆ ਰਾਵੀ ਆ ਗਿਆ, ਜੇ ਮੇਰੀ ਮਿੰਨਤ ਮੰਨ ਲਓ, ਆਪਣੇ ਹੱਥ ਨਾਲ ਮੇਰਾ ਗਲਾ ਘੁੱਟ ਕੇ ਰਾਵੀ ਵਿਚ ਸੁੱਟ ਦਿਓ, ਆਪਣੀ ਜਾਨ ਬਚਾ ਲਓ। ਕਮਰ ਕਸ਼ਮੀਰਾ ਸਿੰਘ ਦੀਆਂ ਡਾਡਾਂ ਨਿਕਲ ਗਈਆਂ। ਉਸਨੇ ਆਖਿਆ, ਕਮਰਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਚ ਤੈਨੂੰ ਆਪਣਾ ਪੱਲਾ ਪਕੜਾਇਆ ਸੀ, ਤੇਰੇ ਨਾਲ ਜ਼ਿੰਦਗੀ ਨਿਭਾਉਣ ਦਾ ਇਕਰਾਰ ਕੀਤਾ ਸੀ, ਤੇ ਹੁਣ ਜ਼ਿੰਦਗੀ ਖਤਰੇ ਵਿਚ ਹੈ, ਤੇ ਤੇਰਾ ਕੀ ਖਿਆਲ ਹੈ ਕਿ ਮੈਂ ਤੇਰਾ ਸਾਥ ਛੱਡ ਦਿਆਂ, ਮੈਂ ਆਪਣਾ ਪਰਣ ਪੂਰਾ ਕਰਾਂਗਾ, ਜਿਉਂਦੇ ਰਹੇ ਹਾਂ, ਇਕੱਠੇ ਰਹੇ ਹਾਂ, ਤੇ ਜੇ ਹੁਣ ਮਰਾਂਗੇ ਤੇ ਇਕੱਠੇ ਹੀ ਮਰਾਂਗੇ, ਜੋ ਪਰਮਾਤਮਾ ਨੂੰ ਮਨਜ਼ੂਰ ਹੋਵੇ। ਸਿਪਾਹੀਆਂ ਨੂੰ ਕੋਲ ਸੱਦ ਕੇ ਆਖਿਆ, ਸੱਜਣੋ, ਹੁਣ ਮੈਨੂੰ ਤੁਸੀਂ ਆਪਣਾ ਹਾਕਮ ਨਾ ਸਮਝਣਾ, ਹੁਣ ਆਪਣਾ ਰਿਸ਼ਤਾ ਮੁਸੀਬਤ ਵਿਚ ਭਰਾਵਾਂ ਵਰਗਾ ਹੈ, ਨਾ ਤੁਸੀਂ ਮੇਰੇ ਸਿਪਾਹੀ ਹੋ, ਨਾ ਮੈਂ ਤੁਹਾਡਾ ਅਫਸਰ ਹਾਂ, ਹੁਣ ਆਪਾਂ ਸਾਰੇ ਭਰਾ ਭਰਾ ਹਾਂ ਤੇ ਭਰਾਵਾਂ ਦਾ ਦੁੱਖ ਸਾਂਝਾ ਹੁੰਦਾ, ਆਓ ਵੰਡਾਈਏ। ਮੇਰੀ ਸਰਦਾਰਨੀ ਦੇ ਬੱਚਾ ਹੋਣ ਵਾਲਾ, ਉਹਨੂੰ ਜਨਮ ਪੀੜਾਂ ਸ਼ੁਰੂ ਹੋ ਗਈਆਂ ਨੇ, ਕੋਈ ਕੁੱਲੀ, ਕੋਈ ਟਿਕਾਣਾ, ਕੋਈ ਘਰ ਜਿੱਥੇ ਅਭਾਗੀ ਬੱਚੇ ਨੂੰ ਜਨਮ ਦੇ ਸਕੇ, ਕੋਈ ਭਾਲਣ ਦੀ ਕੋਸ਼ਿਸ਼ ਕਰੋ। ਇੱਕ ਦਰਖਤ ਉੱਤੇ ਚੜ੍ਹ ਕੇ ਇੱਕ ਸਿਪਾਹੀ ਨੇ ਵੇਖਿਆ, ਕੋਈ ਥੋੜੀ ਜਿਹੀ ਦੂਰ ਉੱਤੇ ਇੱਕ ਦੀਵਾ ਟਿਮਟ ਮਾਰਿਆ, ਰਾਤ ਦੇ ਭੁੱਲੇ ਭਟਕੇ ਰਾਹੀ ਨੂੰ ਰਾਤ ਦੇ ਹਨੇਰਿਆਂ ਵਿਚ ਦੀਵੇ ਦੀ ਲੋ ਵੀ ਆਸਰਾ ਦੇ ਜਾਂਦੀ। ਇਹ ਉਸ ਬੰਨੇ ਨੂੰ ਤੁਰ ਪਿਆ, ਜਾ ਕੇ ਵੇਖਿਆ ਦਰਿਆ ਦੇ ਕੰਢੇ ਉੱਤੇ ਇੱਕ ਕੁੱਲੀ, ਉਹਦੇ ਵਿਚ ਇੱਕ ਬਜ਼ੁਰਗ ਤੇ ਇੱਕ ਬਜ਼ੁਰਗ ਮਾਤਾ ਭੁੱਜੇ ਹੀ ਲੇਟੇ ਹੋਏ ਨੇ। ਆਵਾਜ਼ ਮਾਰੀ ਇਹ ਸਿਪਾਹੀ ਨੇ ਕਿ ਇਸ ਘਰ ਵਿਚ ਰਹਿਣ ਵਾਲੇ ਹੋ, ਅਸੀਂ ਮੁਸੀਬਤ ਦੇ ਮਾਰੇ ਮੁਸਾਫਰ ਤੁਹਾਡੀ ਕੁੱਲੀ ਵਿਚ ਰਾਤ ਰਹਿਣ ਦੀ ਤੁਹਾਡੇ ਕੋਲੋਂ ਆਗਿਆ ਚਾਹੁੰਦੇ ਹਾਂ। ਬਜ਼ੁਰਗ ਨੇ ਆਵਾਜ਼ ਦਿੱਤੀ, ਉਸਨੇ ਆਖਿਆ, ਆਓ ਖੁਦਾ ਦੇ ਪਿਆਰਿਓ, ਇਹ ਗਰੀਬ ਹੋਰ ਤਾਂ ਕੁਛ ਨਹੀਂ ਕਰ ਸਕਦਾ, ਲੇਕਿਨ ਤੁਹਾਨੂੰ ਜਿੰਨੀ ਕਿਸ਼ਤ ਮੇਰੇ ਕੋਲ ਹੋ ਸਕੀ ਅਸੀਂ ਦੋਵੇਂ ਤੁਹਾਡੀ ਸੇਵਾ ਕਰਾਂਗੇ, ਆਓ, ਕੌਣ ਹੋ ਤੁਸੀਂ? ਉਨ੍ਹਾਂ ਨੇ ਕਿਹਾ, ਦੱਸਦੇ ਹਾਂ, ਕਮਰ ਕਸ਼ਮੀਰਾ ਸਿੰਘ ਤੇ ਉਹਦੀ ਰਾਣੀ ਨੂੰ ਲੈ ਕੇ ਇਸ ਕੁੱਲੀ ਵਿਚ ਆਏ, ਤੇ ਕਮਰ ਕਸ਼ਮੀਰਾ ਸਿੰਘ ਨੂੰ ਹੁਣ ਉਸ ਮਲਾਹ ਦੇ ਸਾਹਮਣੇ ਬੈਠਣ ਦਾ ਸਮਾਂ ਮਿਲਿਆ, ਤੇ ਸਿਪਾਹੀ ਕਹਿੰਦੇ ਨੇ, ਪਛਾਣਦੇ ਹੋ ਇਹਨਾਂ ਨੂੰ ਬਾਬਾ? ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਸੁਣਿਆ? ਉਸਨੇ ਆਖਿਆ, ਸਰਦਾਰਾ, ਕਿੱਦਾਂ ਦੀਆਂ ਗੱਲਾਂ ਕਰਦਾ, ਜਿਹਦੇ ਰਾਜ ਭਾਗ ਵਿਚ ਮੈਂ ਜਵਾਨ ਹੋਇਆ, ਜਿਸ ਦੇ ਰਾਜ ਭਾਗ ਵਿਚ ਮੈਂ ਬੁੱਢਾ ਹੋਇਆ, ਜਿਹਦੇ ਦਿੱਤੇ ਹੋਏ ਸੁੱਖ ਆਰਾਮ ਦੀਆਂ ਗੱਲਾਂ ਦੁਨੀਆਂ ਭਰ ਵਿਚ ਹੁੰਦੀਆਂ ਨੇ, ਮੈਂ ਉਸ ਮਹਾਰਾਜੇ ਨੂੰ ਨਹੀਂ ਜਾਣਦਾ। ਮੈਂ ਬਹੁਤ ਵਾਰ ਉਨ੍ਹਾਂ ਦੇ ਦਰਸ਼ਨ ਕੀਤੇ ਨੇ, ਲਾਹੌਰ ਵੀ ਜਾਂਦਾ ਰਿਹਾ, ਸਿਆਲਕੋਟ ਦੌਰੇ ਤੇ ਆਉਂਦੇ ਸਨ, ਅਸੀਂ ਉਚੇਚੇ ਮਹਾਰਾਜਾ ਸਾਹਿਬ ਦੇ ਦਰਸ਼ਨਾਂ ਨੂੰ ਪੁੱਜਦੇ ਸੀ, ਤੇ ਤੁਸੀਂ ਕੌਣ ਹੋ, ਗੱਲ ਖੋਲੋ। ਉਸਨੇ ਆਖਿਆ, ਤੁਹਾਡੇ ਸਾਹਮਣੇ ਜਿਹੜੀ ਕਲਗੀ ਲਾ ਕੇ ਛੋਟੀ ਜੀ ਬੈਠੇ ਨੇ, ਇਹ ਮਹਾਰਾਜਾ ਰਣਜੀਤ ਸਿੰਘ ਦੇ ਚੌਥੇ ਪੁੱਤਰ। ਬੁੱਢੇ ਉਸ ਮਲਾਹ ਨੇ ਜਿਹੜਾ ਕਿ ਬੇੜੀ ਚਲਾ ਕੇ ਆਪਣਾ ਪੇਟ ਪਾਲਦਾ ਸੀ, ਧੀ ਪੁੱਤ ਕੋਈ ਨਹੀਂ ਸੀ, ਦੋਵੇਂ ਬੇ ਔਲਾਦ ਸਨ, ਉਸਨੇ ਆਪਣਾ ਸਿਰ ਕੰਵਰ ਕਸ਼ਮੀਰਾ ਸਿੰਘ ਦੇ ਚਰਨਾਂ ਚ ਰੱਖ ਕੇ ਆਖਿਆ, ਧੰਨ ਭਾਗ ਨੇ, ਆਏ ਤੇ ਮੁਸੀਬਤਾਂ ਮਾਰੇ ਹੋ, ਪਰ ਤੁਹਾਡੇ ਦਰਸ਼ਨ ਕੀਤੇ ਨੇ, ਤੁਸੀਂ ਮੇਰੇ ਪਿਆਰੇ ਮਹਾਰਾਜੇ ਦੀ ਸੰਤਾਨ ਹੋ, ਸਾਡੇ ਕੋਲ ਤੇ ਕੁਛ ਵੀ ਨਹੀਂ ਤੁਹਾਡੀ ਸੇਵਾ ਜੋਗਾ, ਪਰ ਅਸੀਂ ਜਿੰਨੇ ਜੋਗੇ ਹਾਂ ਅਸੀਂ ਕਸਰ ਨਹੀਂ ਰਹਿਣ ਦਿੰਦੇ। ਕਮਰਾਣੀ ਨੂੰ ਕੁੱਲੀ ਦੇ ਦੂਸਰੇ ਹਿੱਸੇ ਵਿਚ ਬਿਠਾਇਆ ਗਿਆ, ਪਰਦਾ ਕਰ ਦਿੱਤਾ ਗਿਆ ਜਿੱਥੇ ਉਸ ਅਭਾਗੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਲੇਕਿਨ ਉਹ ਬੱਚਾ ਕੁਝ ਸਵਾਸ ਲੈ ਕੇ ਇਸ ਸੰਸਾਰ ਨੂੰ ਛੱਡ ਕੇ ਤੁਰ ਗਿਆ। ਕੰਵਰ ਕਸ਼ਮੀਰਾ ਸਿੰਘ ਨੇ ਮਰੇ ਹੋਏ ਆਪਣੇ ਪੁੱਤ ਨੂੰ ਹੱਥਾਂ ਚੁੱਕਿਆ, ਵਗਦੀ ਹੋਈ ਦਰਿਆ ਰਾਵੀ ਵੱਲ ਤੁਰਿਆ, ਕਹਿੰਦਾ ਬੇਟਾ ਤੇਰਾ ਜਨਮ ਕਿਤੇ ਲਾਹੌਰ ਦੇ ਸ਼ਾਹੀ ਕਿਲੇ ਵਿਚ ਹੁੰਦਾ, ਅੱਜ ਲਾਹੌਰ ਵਿਚ ਦੀਪਮਾਲਾ ਹੋਣੀ ਸੀ, ਅੱਜ ਦੀਵਾਲੀ ਜਗਣੀ ਸੀ, ਤੂੰ ਪੁੱਤਰਾ ਇੱਕ ਕੁੱਲੀ ਵਿਚ ਜਨਮ ਲਿਆ, ਤੂੰ ਬਾਦਸ਼ਾਹ ਦਾ ਪੁੱਤ ਹੈ, ਸ਼ੇਰੇ ਪੰਜਾਬ ਦਾ ਤੂੰ ਪੁੱਤਰ ਹੈ, ਲੇਕਿਨ ਬੱਚੂ ਲੇਕਿਨ ਮੇਰੇ ਨਾਲ ਕੋਈ ਗੱਲ ਵੀ ਨਹੀਂ ਕੀਤੀ, ਸੰਸਾਰ ਚੋਂ ਤੁਰ ਗਿਆ, ਤੂੰ ਵੱਡਾ ਹੁਣ ਮੇਰੇ ਹੱਥਾਂ ਚ ਖੇਡ ਦੋ, ਮੈਂ ਤੈਨੂੰ ਪਾਲਦਾ ਪੋਸਦਾ, ਇਸ ਭਾਗੇ ਬਾਪ ਕੋਲੋਂ ਸੰਸਾਰ ਵਿਚ ਆਉਂਦਿਆਂ ਸਾਰੀ ਰੁੱਸ ਬੈਠੇ, ਇਸ ਤਰ੍ਹਾਂ ਦੀਆਂ ਵਿਰੜੇ ਕਰਦਾ ਹੋਇਆ ਕੰਵਰ ਕਸ਼ਮੀਰਾ ਸਿੰਘ ਆਪਣੇ ਪੁੱਤਰ ਨੂੰ ਦਰਿਆ ਰਾਵੀ ਦੇ ਵਹਿਣ ਵਿਚ ਉਤਾਰਨ ਲੱਗਿਆ ਹੈ। ਪਾਣੀ ਜਦੋਂ ਉਹਦੀ ਛਾਤੀ ਤੱਕ ਆਇਆ, ਸਿਪਾਹੀ ਨਾਲ ਖਲੋਤੇ ਹਨ ਕੰਢੇ ਤੇ, ਕਹਿੰਦਾ ਬੇਟਾ ਬਾਦਸ਼ਾਹਾਂ ਦੇ ਪੁੱਤ ਚੰਨਣ ਦੀ ਚੇਖਾ ਚੜਦੇ ਨੇ, ਅੱਜ ਇਸ ਗਰੀਬ ਕੋਲੋਂ ਲੱਕੜਾਂ ਵੀ ਨਹੀਂ ਸਰਦੀਆਂ, ਮੈਂ ਤੈਨੂੰ ਮੱਛੀਆਂ ਦੇ ਖਾਣ ਜੋਗਾ ਇਸ ਰਾਵੀ ਦੀ ਪੇਟਾ ਕਰਦਾ। ਇਹ ਕਹਿ ਕੇ ਕੰਵਰ ਕਸ਼ਮੀਰਾ ਸਿੰਘ ਨੇ ਆਪਣੇ ਲੱਕਤੇ ਜਿਗਰ ਦਾ ਮਾਸ ਦਾ ਟੁਕੜਾ ਦਰਿਆ ਰਾਵੀ ਵਿਚ ਉੱਡ ਦਿੱਤਾ। ਵਾਪਸ ਆਇਆ, ਸ਼ਮ ਸ਼ਮ ਹੰਝੂ ਵਗਦੇ ਨੇ, ਸਿਪਾਹੀ ਢਾਰਸ ਦਿੰਦੇ ਹਨ। ਅਗਲਾ ਦਿਨ ਬੀਤ ਗਿਆ, ਰਾਤ ਆਈ, ਇੱਥੇ ਲੇਟਿਆ ਹੋਇਆ, ਉਸ ਕੁੱਲੀ ਵਿਚ ਦੀਵਾ ਜਗ ਰਿਹਾ ਮਾੜਾ ਜਿਹਾ, ਉਹਦੀ ਰੌਸ਼ਨੀ ਅੱਖਾਂ ਦੀ ਕੁੱਲੀ ਦੀ ਛੱਤ ਨਾਲ ਪੈਂਦੀ ਏ। ਕੰਵਰ ਕਸ਼ਮੀਰਾ ਸਿੰਘ ਦੀਆਂ ਅੱਖਾਂ ਕਦੇ ਛੱਤ ਵੱਲ ਵੇਖਦੀਆਂ ਨੇ, ਕਦੇ ਜ਼ਮੀਨ ਤੇ ਵਿਛੇ ਹੋਏ ਪਰਾਲੀ ਦੇ ਘਾਹ ਫੂਸ ਨੂੰ ਤੱਕਦੀ ਜਿਹਦੇ ਤੇ ਲੇਟਿਆ ਹੋਇਆ ਸੀ, ਕਦੇ ਉਹਦੀ ਨਿਗਾਹ ਲਾਹੌਰ ਦੇ ਸ਼ਾਹੀ ਮਹਿਲ ਵਿਚ ਚਲੀ ਜਾਂਦੀ ਏ, ਕਦੇ ਉਹ ਸਿਆਲਕੋਟ ਦੇ ਕਿਲੇ ਦੇ ਮਹਿਲ ਨੂੰ ਚੇਤੇ ਕਰਦਾ ਤੇ ਕਹਿੰਦਾ ਹੇ ਕੁਦਰਤ, ਹੇ ਅਕਾਲ ਪੁਰਖ, ਤੇਰੀ ਲੀਲਾ ਬੜੀ ਨਿਆਰੀ, ਤੇਰਾ ਕੋਈ ਆਰ ਪਾਰ ਨਹੀਂ, ਛਿਨਮੇ ਰਾਓ ਰੰਕ ਕੋ ਕਰ ਹੀ ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਇਹ ਤਾਂ ਕੋ ਵਿਵਹਾਰੇ, ਕੀੜਾ ਖਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ, ਵਾਹ ਅਜੀਬ ਰੰਗ ਨੇ ਤੇਰੇ, ਕੱਲ ਮੈਂ ਪੰਜਾਬ ਦਾ ਸਿਆਲਕੋਟ ਦਾ ਹਾਕਮ ਤੇ ਅੱਜ ਇਸ ਕੁੱਲੀ ਵਿਚ ਲੇਟਿਆ ਹੋਇਆ ਹਾਂ। ਕੀ ਕਹਿੰਦੇ ਕੰਵਰ ਕਸ਼ਮੀਰਾ ਸਿੰਘ, ਕੁਝ ਲਾਈਨਾਂ ਹਨ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਮਾਰਿਆ ਮੁਸੀਬਤਾਂ ਦਾ ਕੰਵਰ ਕਸ਼ਮੀਰਾ ਸਿੰਘ,
ਮਾਰਿਆ ਮੁਸੀਬਤਾਂ ਦਾ ਕੰਵਰ ਕਸ਼ਮੀਰਾ ਸਿੰਘ, ਮਾਰਿਆ ਮੁਸੀਬਤਾਂ ਦਾ ਕੰਵਰ ਕਸ਼ਮੀਰਾ ਸਿੰਘ,
ਮਾਰਿਆ ਮੁਸੀਬਤਾਂ ਦਾ, ਮਾਰਿਆ ਮੁਸੀਬਤਾਂ ਦਾ ਕੰਵਰ ਕਸ਼ਮੀਰਾ ਸਿੰਘ, ਮਾਰਿਆ ਮੁਸੀਬਤਾਂ ਦਾ ਕੰਵਰ ਕਸ਼ਮੀਰਾ ਸਿੰਘ,
ਮਾਰਿਆ ਮੁਸੀਬਤਾਂ ਦਾ ਕੰਵਰ ਕਸ਼ਮੀਰਾ ਸਿੰਘ,
ਮਾਰਿਆ ਮੁਸੀਬਤਾਂ ਦਾ, ਮਾਰਿਆ ਮੁਸੀਬਤਾਂ ਦਾ ਕੰਵਰ ਕਸ਼ਮੀਰਾ ਸਿੰਘ,
ਹਾਂ ਕਹਿੰਦਾ ਦਾਤਾ ਤੇਰੀਆਂ ਨੇ, ਕਹਿੰਦਾ ਦਾਤਾ ਤੇਰੀਆਂ ਨੇ ਕੁਦਰਤਾਂ ਨਿਆਰੀਆਂ, ਕਹਿੰਦਾ ਦਾਤਾ ਤੇਰੀਆਂ ਨੇ ਕੁਦਰਤਾਂ ਨਿਆਰੀਆਂ, ਕੁੱਲੀਆਂ ਦੇ ਵਾਸੀਆਂ ਨੂੰ, ਕੁੱਲੀਆਂ ਦੇ ਵਾਸੀਆਂ ਨੂੰ
मैल मारिया दे मासी मैल मारिया दे ओग दिल चारिया मासी मैल मारिया दे ओग दिल चारिया ਤਖਤਾਂ ਦੇ ਵਾਰਸਾਂ ਨੂੰ ਤਖਤਾਂ ਦੇ ਵਾਰਸਾਂ ਨੂੰ ਨੀਰੀਆਂ ਖਵਾਰੀਆਂ ਤਖਤਾਂ ਦੇ ਵਾਰਸਾਂ ਨੂੰ ਨੀਰੀਆਂ ਖਵਾਰੀਆਂ ਕਲਗੀਆਂ ਸੀ
ਕੁਵੰਤ ਸਿੰਘ ਜਿੰਨਾ ਤੇਰੀ ਕੁਵੰਤ ਸਿੰਘ ਜਿੰਨਾ ਤੇਰੀ ਹੀਰੇ ਜੜੀਆਂ ਕਲਗੀਆਂ ਸੀ
ਹਾਂ ਬੁੱਕ ਬੁੱਕ ਲੀੜਾ ਰਾਤਾ ਬੁੱਕ ਬੁੱਕ ਲੀੜਾ ਰਾਤਾ ਭੁੱਖੇ ਆਂਗ ਜਾਰੀਆਂ ਬੁੱਕ ਬੁੱਕ ਲੀੜਾ ਰਾਤਾ ਭੁੱਖੇ ਆਂਗ ਜਾਰੀਆਂ
ਇਸ ਤਰ੍ਹਾਂ ਸੋਚਦਾ ਸੋਚਦਾ ਪਤਾ ਨਹੀਂ ਕਦੋਂ ਨੀਂਦ ਆਈ ਕੰਵਰ ਕਸ਼ਮੀਰਾ ਸਿੰਘ ਨੂੰ ਕਦੋਂ ਉਸਦੀ ਰਾਤ ਲੰਘੀ ਅਗਲਾ ਦਿਨ ਚੜੇ ਉਸ ਬਜ਼ੁਰਗ ਮਲਾਹ ਦੀ ਘਰਵਾਲੀ ਉਸ ਬੇਬੇ ਮਲਾਣੀ ਨੇ ਆਖਿਆ ਬੇਟਾ ਅਜੇ ਤੁਸੀਂ ਜਾਣ ਦੀ ਕਾਹਲੀ ਨਾ ਕਰੋ ਐ ਪੁੱਤਰ ਇਹ ਬੀਬੀ ਵਿਚਾਰੀ ਅਜੇ ਤੁਰਨ ਦੇ ਯੋਗ ਨਹੀਂ ਇਹ ਪੈਂਡਾ ਨਹੀਂ ਕਰ ਸਕਦੀ ਇਹ ਬਹੁਤ ਕਮਜ਼ੋਰ ਹੋ ਚੁੱਕੀ ਹੈ ਹਾਂ ਭਾਵੇਂ ਗਰੀਬ ਸਾਡੇ ਕੋਲ ਬਾਦਸ਼ਾਹਾਂ ਵਾਲੇ ਖਾਣੇ ਤੇ ਤੁਹਾਡੇ ਲਈ ਮੁਹੱਈਆ ਨਹੀਂ ਕੀਤੇ ਜਾਣੇ ਲੇਕਿਨ ਜੋ ਕੁਛ ਵੀ ਹੈ ਇਸ ਮੁਸੀਬਤ ਦੀ ਘੜੀ ਵਿਚ ਆਪਾਂ ਰਲ ਮਿਲ ਕੇ ਖਾ ਲਵਾਂਗੇ ਗੁਜ਼ਾਰਾ ਕਰ ਲਵਾਂਗੇ ਜੇ ਕੁਝ ਦਿਨ ਸਾਡੇ ਕੋਲ ਠਹਿਰੋ ਕੰਵਰ ਕਸ਼ਮੀਰ ਸਿੰਘ ਨੂੰ ਡਾਰੇ ਖਾਈ ਜਾਵੇ ਤੇ ਜੇ ਡੋਗਰਿਆਂ ਨੂੰ ਪਤਾ ਲੱਗ ਗਿਆ ਤੇ ਕਿਤੇ ਆ ਕੇ ਇੱਥੇ ਨਾ ਖਤਮ ਕਰ ਦੇਣ ਲੇਕਿਨ ਕੰਵਰ ਕਸ਼ਮੀਰਾ ਸਿੰਘ ਇਹ ਵੀ ਮਹਿਸੂਸ ਕਰ ਰਿਹਾ ਸੀ ਕਿ ਮੇਰੀ ਰਾਣੀ ਹੁਣ ਘੋੜੇ ਤੇ ਚੜ੍ਹਨ ਦੀ ਅਜੇ ਯੋਗ ਨਹੀਂ ਕੁਝ ਦਿਨ ਇੱਥੇ ਰਹੇ ਜਦੋਂ ਵੇਖਿਆ ਕਿ ਹੁਣ ਕਮਰਾਣੀ ਕੁਝ ਸੰਭਲ ਚੁੱਕੀ ਹੈ ਉਦੋਂ ਫਿਰ ਤਿਆਰ ਹੋ ਪਏ ਜਦੋਂ ਤੁਰ ਲੱਗੀ ਕਮਰਾਣੀ ਨੇ ਆਪਣੇ ਹੱਥੋਂ ਸੋਨੇ ਦੇ ਕੜਿਆਂ ਦੀ ਜੋੜੀ ਲਾਈ ਤੇ ਉਸ ਮਲਾਣੀ ਬੇਬੇ ਨੂੰ ਕਹਿਣ ਲੱਗੀ ਮਾਂ ਮੈਂ ਤੇਰੀ ਸੇਵਾ ਤੇ ਬੜੀ ਪ੍ਰਸੰਨ ਹਾਂ ਜੇ ਇਸ ਸਮੇਂ ਮੇਰੀ ਮਾਂ ਹੁੰਦੀ ਤੇ ਸ਼ਾਇਦ ਉਹ ਤੇਰੇ ਜਿੰਨੀ ਸੇਵਾ ਨਾ ਕਰਦੀ ਜੋ ਤੂੰ ਕੀਤਾ ਜੇ ਮੈਂ ਪੰਜਾਬ ਦੇ ਹਾਕਮ ਕੰਵਰ ਕਸ਼ਮੀਰਾ ਸਿੰਘ ਦੇ ਨਾਲ ਸਿਆਲਕੋਟ ਦੀ ਮਾਲਕ ਹੁੰਦੀ ਮੈਂ ਤੈਨੂੰ ਹੀਰੇ ਜਵਾਹਰਾਤ ਨਾਲ ਮਾਲਾ ਮਾਲ ਕਰਦਾ ਤੇਰੀ ਗਰੀਬੀ ਧੋ ਦਿੰਦੀ ਲੇਕਿਨ ਮਾਂ ਇਸ ਵੇਲੇ ਮੇਰੇ ਕੋਲ ਸਵਾਏ ਇਸ ਕੜਿਆਂ ਦੀ ਜੋੜੀ ਤੋਂ ਬਿਨਾਂ ਔਰ ਕੁਛ ਇਹ ਤੇਰੀ ਸੇਵਾ ਦਾ ਮੁੱਲ ਨਹੀਂ ਤੇਰੀ ਸੇਵਾ ਬਹੁ ਮੁੱਲੀ ਇਸ ਨੂੰ ਨਾਚੀਜ਼ ਛੋਟੀ ਜੀ ਭੇਟਾ ਨੂੰ ਤੂੰ ਪ੍ਰਵਾਨ ਕਰ ਲੈ ਲਾ ਕੇ ਹੱਥ ਵਿਚੋਂ ਕੜਿਆਂ ਦੀ ਜੋੜੀ ਇਹਨੇ ਉਸ ਮਲਾਣੀ ਮਾਤਾ ਦੀ ਝੋਲੀ ਵਿਚ ਪਾ ਦਿੱਤੀ ਗਰੀਬ ਦਾ ਦਿਲ ਬੜਾ ਨਰਮ ਹੁੰਦਾ ਹੈ ਗਰੀਬ ਰੱਬ ਦੇ ਭੈ ਵਿਚ ਰਹਿੰਦਾ ਹੈ ਅਹੰਕਾਰ ਤੋਂ ਉੱਚਾ ਉੱਠ ਖਲੋਂਦਾ ਹੈ ਅੱਖਾਂ ਚੋਂ ਹੰਝੂ ਕਿਰੇ ਉਸਨੇ ਕਿਹਾ ਪੁੱਤਰਾ ਨਾਲੇ ਮੈਨੂੰ ਮਾਂ ਆਖਦੀ ਨਾਲੇ ਮੇਰੀ ਸੇਵਾ ਦਾ ਮੁੱਲ ਦਿੰਦੀ ਧੀਏ ਖੁਦਾ ਨੇ ਮੈਨੂੰ ਧੀ ਨਹੀਂ ਦਿੱਤੀ ਖੁਦਾ ਨੇ ਮੈਨੂੰ ਕੋਈ ਪੁੱਤਰ ਨਹੀਂ ਬਖਸ਼ਿਆ मैं बे औलाद तुर चली संसार पुत्रा कन तरसते रहे ने अज तक कि कोई मैनू मां आखे तेरे तो सुज तक बचिए मैनू किसी मां नहीं आखे तेरा मुल तो उदो एक बरे चुकाया गया से मेरी सेवा का जदों तू मैं मां आख तू ये दस भी मां भावें गरीब हो तुरती जाती धी दे अपने घरों तुरन लगी दे गहने ला लेंगी तू मैनू इन्नी गई गुआती समझदी नहीं लै जाती है रस्ते विच किते लोड़ पै जाएगी कि तुहाडे किते काम आउण बड़ी जिद की कमरानी ने लेकिन उस गरीब माता ने उस सोने के कड़े प्रवान नहीं किए तुर पे विछड़ के हुण वो माझे की धरती विच सन मंजिल जिथे किते रात टिकाणा मिलता कट लैंदे उन्हां नूं इक्को ही आसरा दिस रहा सी ते ओह सी बाबा वीर सिंह नौरंगाबादीए सिख पंथ दे महान संत संत ताई दा सिर उच्चा कीता है बाबा वीर सिंह ना उहदे वर्गा कोई होया ना हो ही सकदा अपनी जिंदगी विच अपनी भर जवानी विच उन्होंने खालसा राज की नौकरी की वह गगो बूहे पिंड जिला अमृतसर दे वसण वाले सन खालसा फौजां की सेवा करते सन बाबा भाग सिंह पुरी वाले की संगत पेशावर विच उन्हां दी होई उन्होंने उन्होंने गुरमत का ज्ञान दिता भगती की चाशनी चाढ़ दी कुछ चिर उन्हों को रहे फिर नौकरी छड़ के खालसा राज की नौकरी छड़ के वो उन्ने पहुंचे बाबा साहेब सिंह बेदी की सेवा विच हाजिर रहे कई साल उथे लंगर की सेवा करते रहे भांडे मांजते रहे सेवा करते कमाते जदों वेख्या बाबा बिक्रम सिंह ने बाबा साहेब सिंह ने वेख्या कि भांडा पक गए उदों कहण लगे वीर सिंह हुण तू आप सेवा करया कर सतबचन बाबा जी ने आख्या नरंगाबाद चले जा उथे रह के माझे विच सिखी का प्रचार कर बाबा वीर सिंह नरंगाबाद विच पहुंचे ए नरंगाबाद शाही जरनैली सड़क जिहड़ी ब्यास दे गोइंदवाल साहब दे पत्तण तों लंघदी होई नरंगाबाद थानी हुंदी होई तरन तारण ते अगों झबाल पहुंचदी है तरन तारण तो गोइंदवाल साहब वाले बने चार मील के उत्ते पिंड अज भी आबाद है इस नरंगाबाद विच बाबा वीर सिंह बाबा साहेब सिंह बेदी का हुक्म मन के इत्थे आए उन्होंने अपना डेरा कायम किया आवाजाही सिखा की बड़ी हो गई नाम कटे सिपाही ते सिख सरदार जो छुट्टी आते बाबा जी के जरूर दर्शन करते लंगर खुला वरतला संगतां की भीड़ जुड़ी रही ते एक दिन संगतां ने विचार की बाबा जी मौसम खराब होने वाला है ते सारियां संगतां वास्ते सिर ते छत भी नहीं आई गई संगत मीह पैण लग पवे ठंड ठुरक होवे ते किवें संगत दी आपां सेवा कर सकांगे बाबा जी ने आख्या ठीक है कोई उपराला करदे जे तुसी कदे नरंगाबाद जाओ ते उह डेरा वेखणा बाबा वीर सिंह दा बहुत वड्डा डेरा है उहदे चार फेरे निक्कियां इट्टां दी कंध है जिहड़ी बाबा वीर सिंह दी बनी हुई और वह कंध 10-12 फुट तो उची तो घट नहीं है चार फेरे गुरु ग्रंथ साहब के प्रकाश वास्ते अंदर शीश महल मौजूद है और यह जिहड़ी अस्थान जिहड़ा बनाया बाबा जी ने जिहड़ा डेरा आबाद किया इहदे लई कोई पट्ठा नहीं तैयार किया कोई आवा नहीं तैयार किया बल्कि हुक्म किया अपने श्रद्धालुओं को गुरसिखो इस अस्थान नूं बनाउण वास्ते हर जीव पांच इट्टां अपने घर में चुल्हे च पका के लिया नानकशाही छोटियां इट्टां लोगों ने चुल्हों में पका पका के जीव पत्ती उन्होंने बाबा वीर सिंह के डेरे जाके अर्पण कीतियां ओ इट्टां ने जिहदे नाल डेरा बनिया हो अंदाजा लगा लो भी उत्थे लखां इट्टां लगियां ते किन्ने श्रद्धावान होणगे जिहड़े बाबा वीर सिंह ते श्रद्धा रखदे सन ओ बाबा वीर सिंह हुण नरंगाबाद विचों उठ के ओ मुठियां वाले दरिया सतलुज के कंढे से फिरोजपुर एन सामने पत्तण उत्ते अपने डेरे में बैठे हुए सन ते कमर कश्मीरा सिंह बाबा वीर सिंह की सेवा में हाजिर होने वास्ते तुरया जा रहा है उस जमाने में डोगरियां के सताए हुए सिख सरदार शरण लैण वास्ते बाबा वीर सिंह कोल चले जाते बाबा वीर सिंह की कमान थले कोई 2000 घोड़ चढ़ा शस्त्रधारी सूर ने हर वे मौजूद रेंदे सन खुला लंगर चलता सी सारे नाम बाणी का उपदेश देंदे सन महापुरुख सन ਤੇ ਬਾਬਾ ਵੀਰ ਸਿੰਘ ਦੇ ਡੇਰੇ ਜਾਣ ਵਾਸਤੇ ਕਮਰ ਕਸ਼ਮੀਰਾ ਸਿੰਘ ਮੰਜ਼ਿਲ ਦਰ ਮੰਜ਼ਿਲ ਤੈਅ ਕਰਦਾ ਹੋਇਆ ਆਖਰ ਉੱਥੇ ਪਹੁੰਚਾ। ਕਮਰਾਣੀ ਇੱਥੇ ਆ ਕੇ ਬੇਹੋਸ਼ ਹੋ ਗਈ। ਉਹ ਹੁਣ ਇੱਕ ਪੈਲੀ ਵੀ ਅੱਗੇ ਜਾਣ ਵਾਸਤੇ ਉਹਦੀ ਹਿੰਮਤ ਨਹੀਂ ਸੀ। ਉਹਨੂੰ ਘੋੜੇ ਤੋਂ ਉਤਾਰ ਕੇ ਜ਼ਮੀਨ ਤੇ ਲਟਾ ਦਿੱਤਾ ਗਿਆ। ਕਮਰ ਕਸ਼ਮੀਰਾ ਸਿੰਘ ਸਿਪਾਹੀਆਂ ਨੂੰ ਛੱਡ ਕੇ ਕਮਰਾਣੀ ਦੇ ਕੋਲ ਆਪ ਉਹ ਬਾਬਾ ਵੀਰ ਸਿੰਘ ਦੇ ਡੇਰੇ ਮੁੱਠਿਆਂ ਵਾਲੇ ਗਿਆ। ਭਰਿਆ ਦਰਬਾਰ ਸੀ। ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਉਪਦੇਸ਼ ਦੇ ਰਹੇ ਸਨ। ਕੰਵਰ ਸਾਹਿਬ ਨੂੰ ਵੇਖਿਆ, ਸਵਾਗਤ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਚ ਉੱਠੇ ਤੇ ਕੰਵਰ ਕਸ਼ਮੀਰਾ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਬਾਬਾ ਵੀਰ ਸਿੰਘ ਦੇ ਲੱਗ ਕੇ ਮੋਢੇ ਨਾਲ ਆਪਣੀ ਮਿੱਥਿਆ ਦਰਦ ਭਰੀ ਕਹਾਣੀ ਇਨ੍ਹਾਂ ਸ਼ਬਦਾਂ ਵਿਚ ਇਉਂ ਸੁਣਾਉਣੀ ਸ਼ੁਰੂ ਕੀਤੀ। ਕਸ਼ਮੀਰਾ ਸਿੰਘ ਬਾਬਾ ਵੀਰ ਸਿੰਘ ਦੀ ਸੇਵਾ ਵਿਚ ਮੁੱਠਿਆਂ ਵਾਲੇ ਪਹੁੰਚਾ। ਦਰਦ ਭਰੀ ਕਹਾਣੀ ਸੁਣਾਈ। ਬਾਬਾ ਵੀਰ ਸਿੰਘ ਜੀ ਕਹਿਣ ਲੱਗੇ, ਕੰਵਰ ਸਾਹਿਬ, ਮੈਨੂੰ ਪਤਾ ਹੈ, ਮੈਨੂੰ ਨਾਲੋ ਨਾਲ ਖ਼ਬਰ ਪਹੁੰਚਦੀ ਰਹੀ। ਠੀਕ ਹੈ, ਤੁਸੀਂ ਗੁਰੂਦਵਾਰ ਆਏ ਹੋ, ਜੋ ਮੇਰੇ ਕੋਲੋਂ ਸਰਬਣ ਆਈ ਤੁਹਾਡੀ ਸੇਵਾ ਕਰਾਂਗੇ। ਉਸੇ ਵੇਲੇ ਇੱਕ ਪਾਲਕੀ ਭੇਜੀ, ਉਸ ਪਾਲਕੀ ਦੇ ਨਾਲ ਕੁਝ ਕੁਹਾਰ ਭੇਜੇ ਕਿ ਉਹ ਕਮਰਾਣੀ ਨੂੰ ਹਫਾਜ਼ਤ ਨਾਲ ਡੇਰੇ ਦੇ ਅੰਦਰ ਲੈ ਕੇ ਆਉਣ। ਕਮਰਾਣੀ ਉੱਥੇ ਪਹੁੰਚਾਈ ਗਈ ਤੇ ਕੁਝ ਦਿਨਾਂ ਤੋਂ ਬਾਅਦ ਸਰਦਾਰ ਅਤਰ ਸਿੰਘ ਸੰਧਾਂ ਵਾਲੀਆ, ਜਿਹੜਾ ਥਨੇਸਰ ਵਿਚ ਅੰਗਰੇਜ਼ਾਂ ਦੇ ਇਲਾਕੇ ਵਿਚ ਆਪਣੀ ਜਾਨ ਬਚਾਉਣ ਲਈ ਮਹਾਰਾਜਾ ਸ਼ੇਰ ਸਿੰਘ ਕੋਲ ਦੌੜ ਗਿਆ ਸੀ, ਉਹ ਵੀ ਇੱਥੇ ਆ ਗਿਆ। ਇਹਦੀ ਖ਼ਬਰ ਹੀਰਾ ਸਿੰਘ ਨੂੰ ਪਹੁੰਚੀ। ਹੀਰਾ ਸਿੰਘ ਦੇ ਦਿਲ ਵਿਚ ਬਾਬਾ ਵੀਰ ਸਿੰਘ ਲਈ ਬੜੀ ਨਫ਼ਰਤ ਸੀ। ਬਾਬਾ ਵੀਰ ਸਿੰਘ ਨੂੰ ਕੰਡੇ ਵਾਂਗੂ ਰੜਕਦੇ ਸਨ, ਕਿਉਂਕਿ ਜਿਹੜਾ ਸਿੱਖ ਸਰਦਾਰ ਦਰਬਾਰ ਨਾਲ ਨਾਰਾਜ਼ ਹੋ ਜਾਂਦਾ ਉਹ ਆਪਣੀ ਸਜ਼ਾ ਤੋਂ ਡਰਦਾ ਹੋਇਆ ਬਾਬਾ ਵੀਰ ਸਿੰਘ ਕੋਲ ਚਲਾ ਜਾਂਦਾ ਤੇ ਬਾਬਾ ਵੀਰ ਸਿੰਘ ਦਾ ਤੇਜ ਪ੍ਰਤਾਪ ਇੰਨਾ ਸੀ ਕਿ ਸ਼ਾਹੀ ਦਰਬਾਰ ਲਾਹੌਰ ਦਾ ਕੁਝ ਵੀ ਜਾ ਕੇ ਨਹੀਂ ਸੀ ਕਹਿ ਸਕਦਾ ਔਰ ਜਿਹੜਾ ਉੱਥੇ ਪਹੁੰਚ ਜਾਂਦਾ ਉਹਦੀ ਜ਼ਿੰਦਗੀ ਸੁਰੱਖਿਅਤ ਹੋ ਜਾਂਦਾ ਕਮਰ ਕਸ਼ਮੀਰਾ ਸਿੰਘ ਤੇ ਅਤਰ ਸਿੰਘ ਵੀ ਇਹੀ ਮਹਿਸੂਸ ਕਰਦੇ ਸਨ ਕਿ ਅਸੀਂ ਬਾਬਾ ਵੀਰ ਸਿੰਘ ਦੇ ਡੇਰੇ ਮਹਿਫੂਜ਼ ਹਾਂ ਹੀਰਾ ਸਿੰਘ ਨੂੰ ਪਤਾ ਲੱਗ ਗਿਆ ਕਿ ਅਤਰ ਸਿੰਘ ਪਹੁੰਚ ਗਿਆ ਕਮਰ ਕਸ਼ਮੀਰਾ ਸਿੰਘ ਵੀ ਸਿਆਲਕੋਟ ਤੋਂ ਬਚ ਕੇ ਬਾਬਾ ਵੀਰ ਸਿੰਘ ਦੀ ਸ਼ਰਨ ਵਿਚ ਹੈ ਹੁਣ ਉਸਨੇ ਸੋਚਿਆ ਵੀ ਕਿਸੇ ਢੰਗ ਨਾਲ ਕਮਰ ਕਸ਼ਮੀਰਾ ਸਿੰਘ